ਸੰਗੋ ਸ਼ਾਹ ਨੇ ਅਖੀਰ ਇਹ ਵੀ ਆਖਿਆ ਕਿ ਜਿੱਤ ਕੇ ਆਏ ਤਾਂ ਇੱਕ ਇੱਕ ਢਾਲ ਮੋਹਰਾਂ ਦੀ ਭਰ ਕੇ ਦਿਆਂਗੇ। ਤਦ ਵੀ ਨਾ ਮੰਨੇ। ਤਦ ਸੰਗੋ ਸ਼ਾਹ ਨੇ ਆ ਕੇ ਗੁਰੂ ਜੀ ਨੂੰ ਕਿਹਾ, ਹੁਣ ਉਹ ਰੱਖਣੇ ਯੋਗ ਨਹੀਂ ਹਨ, ਹੁਕਮ ਹੋਵੇ ਤਾਂ ਲੁੱਟ ਕੁੱਟ ਕੇ ਕੱਢ ਦਈਏ। ਤਾਂ ਸਤਿਗੁਰੂ ਜੀ ਬੋਲੇ, ਲੁੱਟੋ ਕੁੱਟੋ ਨਹੀਂ, ਜਾਣ ਦਿਓ। ਸੋ ਇਉਂ ਉਹ ਚਲੇ ਗਏ। ਗਏ ਸਨ ਇਹ ਕਹਿ ਕੇ ਕਿ ਅਸੀਂ ਘਰਾਂ ਨੂੰ ਚੱਲੇ ਹਾਂ, ਪਰ ਥੋੜ੍ਹੀ ਦੂਰ ਜਾ ਕੇ ਜਮਨਾ ਪਾਰ ਹੋ ਗਏ ਅਤੇ ਗੜਵਾਲ ਦੇ ਰਸਤੇ ਪੈ ਅੱਗੇ ਰਾਜਿਆਂ ਨੂੰ ਜਾ ਮਿਲੇ। ਇਹਨਾਂ ਵਿੱਚੋਂ ਇੱਕ ਕਾਲੇ ਖਾਂ ਆਪਣੇ ਜਥੇ ਸਮੇਤ ਇੱਥੇ ਰਹਿ ਗਿਆ ਸੀ। ਇਹ ਆਪਣੇ ਸਾਥੀਆਂ ਨੂੰ ਵੀ ਨਿਮਕ ਹਰਾਮ ਹੋਣੋਂ ਵਰਜਦਾ ਰਿਹਾ। ਜਦ ਉਹ ਨਾ ਮੰਨੇ ਤਾਂ ਇਹ ਨਾਲ ਨਾ ਗਿਆ ਅਤੇ ਨਿਮਕ ਹਲਾਲੀ ਲਈ ਚਰਨ ਸ਼ਰਨ ਰਹਿ ਪਿਆ। ਗੁਰੂ ਜੀ ਨੇ ਜਦ ਇਹ ਗੱਲ ਸੁਣੀ ਤਾਂ ਉਸ ਨੂੰ ਵੀ ਚਲੇ ਜਾਣ ਲਈ ਸੁਨੇਹਾ ਘੱਲਿਆ, ਪਰ ਉਹ ਨਾ ਗਿਆ। ਤਦ ਗੁਰੂ ਜੀ ਨੇ ਸਨਮੁੱਖ ਬੁਲਾ ਕੇ ਕੁਛ ਇਨਾਮ ਦਿੱਤਾ ਅਤੇ ਕਿਹਾ, ਤੈਨੂੰ ਖੁਸ਼ੀ ਨਾਲ ਟੋਰਦੇ ਹਾਂ, ਤੇਰੇ 'ਤੇ ਕਿਸੇ ਗੱਲੋਂ ਨਾਰਾਜ਼ ਨਹੀਂ ਹੈ, ਭਰੋਸਾ ਹੈ ਤੇਰੇ 'ਤੇ। ਸੋ ਗੁਰੂ ਦਾ ਹੁਕਮ ਮੰਨ ਕੇ ਕਿਸੇ ਹੋਰ ਥਾਂ ਚਲਾ ਗਿਆ, ਪਰ ਵੈਰੀ ਦਲ ਨਾਲ ਜਾ ਕੇ ਉਹ ਨਹੀਂ ਮਿਲਿਆ। ਪਠਾਣ ਜੋ ਫਤਿਹ ਸ਼ਾਹ ਦੇ ਦਲ ਵਿੱਚ ਜਾ ਮਿਲੇ ਸਨ, ਉਹਨਾਂ ਨਾਲ ਫਤਿਹ ਸ਼ਾਹ ਨੇ ਅਹਿਦ ਕਰ ਲਿਆ ਸੀ ਕਿ ਤਨਖਾਹਾਂ ਅਤੇ ਹੋਰ ਇਨਾਮ ਤੋਂ ਵੱਖਰੇ ਫਤਿਹ ਹੋ ਗਈ ਤਾਂ ਤੁਸਾਂ ਨੂੰ ਲੁੱਟ ਮਾਫ ਹੋਵੇਗੀ। ਇਹ ਲੁੱਟ ਦੀ ਮਾਫ਼ੀ ਦਾ ਲਾਲਚ ਅਕਸਰ ਵੇਰ ਦੁਨੀਆਂ ਦੇ ਇਤਿਹਾਸ ਵਿੱਚ ਜੰਗੀ ਜ਼ੋਰਾਂ ਵਾਲਾਂ ਨੇ ਵਰਤਿਆ, ਜਿਸ ਨਾਲ ਨੀਵੇਂ ਭਾਵਾਂ ਅਤੇ ਹੀਣੇ ਜੋਸ਼ ਵਿੱਚ ਇੱਕ ਵਾਧਾ ਹੋ ਜਾਂਦਾ। ਪਠਾਣਾਂ ਨੂੰ ਗੁਰੂ ਘਰ ਦਾ ਹੁਣ ਤੱਕ ਸਾਰਾ ਪਤਾ ਲੱਗ ਚੁੱਕਾ ਹੋਇਆ ਸੀ ਅਤੇ ਉਹ ਖੁਸ਼ ਸਨ ਕਿ ਸਾਰਾ ਖਜ਼ਾਨਾ ਅਸੀਂ ਜਾਂਦੇ ਸਾਰ ਠੱਪ ਲੈਣਾ ਅਤੇ ਉਮਰਾਂ ਲਈ ਅਮੀਰ ਹੋ ਕੇ ਘਰੀਂ ਪਰਤ ਜਾਵਾਂਗੇ। ਇੱਧਰ ਤਾਂ ਇਹ ਵਿਦਾ ਹੋਏ, ਉੱਧਰ ਗੁਰੂ ਜੀ ਦੇ ਪਾਸ ਉਦਾਸੀਆਂ ਦਾ ਮਹੰਤ ਕਿਰਪਾਲ ਨਾਮੇ ਜੋ ਚੰਗਾ ਤਪੀ ਪੁਰਸ਼ ਸੀ ਉਹ ਵੀ ਰਹਿੰਦਾ ਸੀ। ਇਸ ਨੇ ਨਾਲ 500 ਉਦਾਸੀ ਰੱਖੇ ਹੋਏ ਸਨ, ਉਹ ਵੀ ਡੇਰੇ ਵਿੱਚ ਰਹਿੰਦੇ ਸਨ। ਉਸ ਸਮੇਂ ਕਿਤੇ ਕਿਤੇ ਸਾਧੂ ਵੀ ਕਸਰਤਾਂ ਕਰਦੇ ਅਤੇ ਲੜਨ ਯੋਗ ਕਰਤੱਵ ਕਰਦੇ ਇਹ ਆਪਣਾ ਫਰਜ਼ ਬਣਾਉਂਦੇ ਰਹੇ। ਪਤਾ ਨਹੀਂ ਕਿਉਂ, ਹੋ ਸਕਦਾ ਕਿ ਉਸ ਵੇਲੇ ਜਰਵਾਣਿਆਂ ਦੀ ਲੁੱਟ ਸੁੱਟ ਤੋਂ ਬਚਣ ਲਈ ਇਹ ਕਰਤੱਵ ਕਰਨੇ ਜ਼ਰੂਰੀ ਹੋਣ। ਸੋ ਸਾਧੂ ਡੇਰਿਆਂ ਦਾ ਨਾਮ ਅਖਾੜਾ ਵੀ ਇਹਨਾਂ ਕਸਰਤ ਕਰਨ ਵਾਲੇ ਅਖਾੜਿਆਂ ਤੋਂ ਹੈ, ਇੰਜ ਮਲੂਮ ਹੁੰਦਾ। ਇਹ 500 ਜਵਾਨ ਤਕੜਾ ਕੁਲੱਕੜ ਸੀ, ਪਰ ਜਦ ਇਹਨਾਂ ਡਿੱਠਾ ਕਿ 500 ਪਠਾਨ ਟੁਰ ਕੇ ਦੂਜੇ ਪਾਸੇ ਜਾ ਰਿਹਾ ਅਤੇ ਇੱਧਰ ਬਾਕੀ ਉਹਨਾਂ ਜਾਤੀਆਂ ਦੇ ਲੋਕ ਹਨ ਜਿਨ੍ਹਾਂ ਨੂੰ ਗੁਰੂ ਜੀ ਨੇ ਯੁੱਧ ਵਿੱਦਿਆ ਸਿਖਾਈ, ਨਵੇਂ ਹਨ ਅਤੇ ਨਿਸ਼ਚੇ ਹਾਰ ਹੋਣੀ ਹੈ ਕਿਉਂਕਿ ਉੱਧਰ ਅੱਗੇ ਹੀ ਤਾਕਤ ਬਹੁਤ ਹੈ। ਹੁਣ ਇਤਨੇ ਯੋਧੇ ਹੋਰ ਜਾ ਰਲੇ ਹਨ ਤਾਂ ਰਾਤੋ ਰਾਤ ਇਹ ਵੀ ਖਿਸਕੰਤ ਹੋ ਗਏ। ਸਵੇਰੇ ਜਦ ਆਪ ਜੀ ਪਾਸ ਖਬਰ ਪਹੁੰਚੀ ਕਿ ਉਦਾਸੀ ਵੀ ਰਾਤੀ ਟੁਰ ਗਏ ਹਨ ਤਾਂ ਆਪ ਜੀ ਨੇ ਪੁੱਛਿਆ, ਸਾਰੇ ਚਲੇ ਗਏ ਕਿ ਕੋਈ ਰਹਿ ਗਿਆ? ਤਦ ਕਿਸੇ ਨੇ ਦੱਸਿਆ ਕਿ ਮੰਡਲੀ ਤਾਂ ਦੂਰ ਗਈ ਹੈ ਪਰ ਮਹੰਤ ਜੀ ਬੈਠੇ ਹਨ। ਤਦ ਸਤਿਗੁਰੂ ਮੁਸਕਰਾਏ ਅਤੇ ਬੋਲੇ, ਵਾਹ ਵਾਹ, ਜੜ ਰਹਿ ਗਈ ਹੈ ਤਾਂ ਸਭ ਕੁਛ ਰਹਿ ਗਿਆ, ਜਾਨ ਬਚ ਰਹੀ ਹੈ ਤਾਂ ਸਭ ਕੁਛ ਬਚ ਰਿਹਾ, ਜੇ ਮਹੰਤ ਵੀ ਟੁਰ ਜਾਂਦਾ ਤਾਂ ਗੁਰੂ ਘਰ ਨਾਲ ਸੰਬੰਧ ਟੁੱਟ ਜਾਣਾ ਸੀ, ਹੁਣ ਬਣਿਆ ਰਿਹਾ। ਐਸੇ ਚੇਲਿਆਂ ਦਾ ਕੀ ਹੈ ਜੋ ਮਹੰਤ ਨੂੰ ਛੋੜ ਕੇ ਟੁਰ ਗਏ? ਚੇਲੇ ਹੋਰ ਆ ਜਾਣਗੇ, ਜਾਓ ਕਿਰਪਾਲ ਨੂੰ ਬੁਲਾ ਕੇ ਲਿਆਓ। ਜਦ ਮਹੰਤ ਜੀ ਆਏ ਤੇ ਮੱਥਾ ਟੇਕ ਕੇ ਬੈਠ ਗਏ ਤਾਂ ਸਤਿਗੁਰੂ ਜੀ ਮੁਸਕਰਾ ਕੇ ਪੁੱਛਣਾ ਕੀਤਾ, ਮਹੰਤ ਜੀ ਚੇਲੇ ਕਿੱਥੇ? ਤਾਂ ਆਪ ਬੋਲੇ, ਗੁਰ ਚੇਲੇ ਸਭ ਸਰਨ ਤੁਹਾਰੇ, ਭਲੇ ਬੁਰੇ ਸੰਭਾਰ ਨਹਾਰੇ, ਤੁਮ ਹੋ ਗੁਰ ਪੂਰਨ ਬਲ ਪਾਰੇ। ਵੱਡੇ ਭਾਗ ਕੈ ਪ੍ਰਾਪਤ ਹੋਵਾਂ, ਸੰਕਟ ਜਨਮ ਮਰਨ ਕੋ ਖੋਵਾਂ, ਬ੍ਰਹਮਾਦਿਕ ਸਨਕਾਦਿਕ ਸਾਰੇ ਸ਼ੇਖ ਸ਼ਾਰਦਾ ਪਾਏ ਨਾ ਪਾਰੇ, ਧਿਆਨ ਵਿਖੇ ਜੋਗ ਈਸ਼ਵਰ ਧਿਆਵੈ, ਰਿਖੇ ਨਾਰਦ ਤੇ ਆਦਿਕ ਗਾਵੈ, ਚਰਨ ਕੰਵਲ ਤੁਮ ਕਰੈ ਆਰਾਧਨ, ਤਪ ਆਦਿਕ ਸਾਧੈ ਗਨ ਸਾਧਨ, ਹਮ ਲੋਕਨ ਗੇ ਭਾਗ ਵਡੇਰੇ, ਲੋਚਨ ਗੋਚਰ ਤੁਮ ਕੋ ਹੇਰੇ, ਮਨ ਮਾਨੀ ਕੋ ਵਿਸ਼ੇ ਨਾ ਹੋਈ, ਭਾਖਤ ਸਤ ਸਿਮਰਤ ਸਭ ਕੋਈ, ਅਸ ਪ੍ਰਭ ਪਾਏ ਕੌਣ ਤਜ ਸਕੇ, ਜਿਸ ਕੈ ਪਦ ਸਰੋਜ ਸੁਰ ਤੱਕੈ, ਭੂਲ ਚੂਕ ਦਾਸਨ ਤੇ ਹੋਏ, ਬਖਸ਼ਣਹਾਰ ਪ੍ਰਭੂ ਤੁਮ ਸੋਏ। ਵਿਚਾਰ ਦੀ ਇਹ ਗੱਲ ਹੈ ਕਿ ਜਿਸ ਦਲ ਵਿੱਚ ਪ੍ਰਸਿੱਧ ਯੋਧੇ 500 ਪਿੱਠ ਦੇ ਜਾਣ, ਤੁਰੀ ਨਾ ਜਾਣ, ਸਗੋਂ ਅੱਗੋਂ ਵੈਰੀ ਦਲ ਨਾਲ ਮਿਲ ਜਾਣ, ਉਸ ਦਾ ਅਸਰ ਬਾਕੀ ਸੈਨਾ ਤੇ ਕਿਤਨਾ ਦਿਲ ਟਾਊ ਤੇ ਨਿਰਾਸ਼ਤਾ ਵਾਲਾ ਹੁੰਦਾ ਹੈ। ਫਿਰ ਜਿਸ ਵਿੱਚੋਂ 500 ਹੋਰ ਟੁਰ ਜਾਵੇ ਤਾਂ ਹੋਰ ਹੌਸਲਿਆਂ ਤੇ ਉਤਸ਼ਾਹ ਨੂੰ ਸੱਟ ਵੱਜਦੀ। 1000 ਦਾ ਘਾਟਾ ਐਨ ਜੰਗ ਸਮੇਂ ਥੋੜੀ ਜੀ ਗੱਲ ਨਹੀਂ ਹੁੰਦੀ, ਪਰ ਗੁਰੂ ਜੀ ਦਾ ਆਪਣਾ ਅਚੋਕ ਮਨ ਉਤਸ਼ਾਹਾਂ ਵਿੱਚ ਹੈ ਤੇ ਆਪਣੇ ਸੈਨਾਨੀਆਂ ਵਿੱਚ ਉਹ ਉਤਸ਼ਾਹ ਭਰ ਰੱਖਿਆ ਹੈ ਕਿ ਕੋਈ ਬੇਦਿਲੇ ਨਹੀਂ ਹੋਏ, ਸਭ ਤਿਆਰ ਬਰ ਤਿਆਰ ਹਨ, ਹਰਾਵਲੀ ਭੰਗਾਣੀ ਜਾ ਰਹੇ ਹਨ, ਮੋਰਚੇ ਬੰਨ੍ਹ ਕੇ ਟਿਕਾਣੇ ਸੰਭਾਲ ਰਹੇ ਹਨ, ਸੱਚ ਦੀ ਨੀਂਹ ਪਰ ਟੇਕ ਰੱਖਣ ਵਾਲੀ ਨੀਤੀ ਦੇ ਨਿਤਿਗ ਤੇ ਨੇਤਾ ਗੁਰੂ ਜੀ ਨੇ ਇੱਕ ਖਤ ਬੁੱਧੂ ਸ਼ਾਹ ਵੱਲ ਲਿਖਿਆ ਕਿ ਜੋ ਪਠਾਨ ਆਪ ਨੂੰ ਔਰੰਗਜ਼ੇਬ ਵੱਲੋਂ ਮੌਕੂਫ ਹੋਏ ਦੱਸ ਕੇ ਨੌਕਰ ਹੋਏ ਸਨ, ਉਹ ਹੁਣ ਪਹਾੜੀ ਰਾਜਿਆਂ ਵਿੱਚ ਜਾ ਸ਼ਾਮਲ ਹੋਏ ਹਨ। ਇਸ ਤਰ੍ਹਾਂ ਦਾ ਖਤ ਘੱਲ ਕੇ ਆਪ ਹੁਣ ਭੰਗਾਣੀ ਜਾਣ ਦੀ ਤਿਆਰੀ ਵਿਚਾਰਨ ਲੱਗ ਪਏ। ਕੁਛ ਸੈਨਾ ਤੇ ਜਥੇਦਾਰ ਕਿਲੇ ਵਿੱਚ ਛੱਡੇ ਤੇ ਆਗਿਆ ਕੀਤੀ ਕਿ ਭਲੀ ਪ੍ਰਕਾਰ ਇੱਥੋਂ ਦੀ ਰੱਖਿਆ ਕਰਨੀ ਹੈ। ਉਧਰ ਭੰਗਾਣੀ ਤੋਂ ਪਹਿਲੇ ਕੱਲੀ ਸੈਨਾ ਨੇ ਜੋ ਮੁੱਢਲੇ ਪ੍ਰਬੰਧ ਕਰਨੇ ਸੀ ਉਹਨਾਂ ਦੇ ਸਿਰੇ ਚੜੇ ਜਾਣ ਦੀ ਖਬਰ ਆ ਦਿੱਤੀ। ਸ੍ਰੀ ਗੁਰੂ ਜੀ ਦੀ ਭੂਆ ਦੇ 5 ਪੁੱਤਰ ਬੜੇ ਸੂਰਮੇ ਸਨ ਤੇ ਉਹਨਾਂ ਨੂੰ ਦਲਾਂ ਵਿੱਚ ਜਥੇਦਾਰ ਵਾਂਗੂ ਵੰਡ ਦਿੱਤਾ ਗਿਆ। 5 ਬੜੇ ਸੂਰਮੇ ਤੇ ਯੁੱਧ ਵਿਦਿਆ ਵਿੱਚ ਨਿਪੁੰਨ ਕੀਤੇ ਹੋਏ ਸਨ। 5 ਦਾ ਸ੍ਰੀ ਗੁਰੂ ਜੀ ਨਾਲ ਅੱਤ ਦਾ ਪਿਆਰ ਸੀ। ਸਾਰਿਆਂ ਤੋਂ ਵੱਡਾ ਸ਼ੰਗੋ ਸਾਹ ਜੋ ਅਯੁੱਧ ਵਿਦਿਆ ਦਾ ਨਿਪੁੰਨ ਉਸਤਾਦ ਸੀ ਨਾ, ਤੇ ਦੂਜਾ ਸੀ ਜੀਤਮਲ, 3 ਦਾ ਨਾਂ ਗੁਲਾਬ ਚੰਦ ਸੀ, 4 ਗੰਗਾ ਰਾਮ ਤੇ 5 ਮਾਹਰੀ ਚੰਦ। ਇਹ ਬੜੇ ਉਤਸ਼ਾਹ ਵਿੱਚ ਸਨ ਤੇ ਇਹਨਾਂ ਦੀ ਸੈਨਾ ਬੜੇ ਚਾਓ ਵਿੱਚ ਸੀ। ਹੁਣ ਇਹ ਸਾਰੇ ਤਿਆਰ ਸਨ ਕਿ ਖਬਰ ਆਈ ਫਤਿਹ ਸ਼ਾਹ ਦੀ ਫੌਜ ਨੇੜੇ ਆ ਰਹੀ ਹੈ। ਗੁਰੂ ਜੀ ਦੀ ਆਗਿਆ ਪਾ ਕੇ 5 ਭਰਾ ਆਪੋ ਆਪਣੀ ਸੈਨਾ ਨੂੰ ਲੈ ਕੇ ਭੰਗਾਣੀ ਵੱਲ ਤੁਰ ਪਏ। ਇਸ ਤਰ੍ਹਾਂ ਸਾਰਾ ਸਮਾਨ ਕਰਕੇ ਸ੍ਰੀ ਗੁਰੂ ਜੀ ਆਪ ਵੀ ਘੋੜੇ ਤੇ ਚੜ੍ਹ ਕੇ ਤੁਰਨ ਲੱਗੇ ਤੇ ਮਗਰੇ ਆਪ ਦੀ ਆਪਣੀ ਸੈਨਾ ਵੀ ਤੁਰ ਪਈ। ਪਾਸਾ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉੱਠੀ ਬੰਬ ਉੱਚੀ ਗਣੰਗ ਸੈਲ ਗਾਜੈ, ਮਹਾਂਵੀਰ ਬੰਕੇ ਸਵੈ ਸ਼ਸਤਰ ਸਾਜੈ, ਹਿਰਦੈ ਉਤਸਾਹੰ ਤੁਰੰਗੀ ਸੋ ਹੈ, ਗੁਰੂ ਸੰਗ ਚਾਲੇ ਮਹਾਂਜੰਗ ਸੋ ਹੈ, ਉੱਠੀ ਧੂਰ ਪੂਰੰਗ ਨਭੰਗ ਸ਼ਾਏ ਲੀਨਾ, ਪ੍ਰਕਾਸ਼ ਸਿੰਘ ਨਾ ਦਿਸੈ ਰਮੰਗ ਢਾਪ ਲੀਨਾ, ਬੰਦੀ ਚੁੰਗ ਚੌਂਪੀ ਚਲਾਕੀ ਦਿਖਾਵੈ, ਚਲੈ ਗੋਲ ਆਗੇ ਕਿੰਕਾਨ ਕੁਦਾਵੈ, ਬੰਕੈ ਵੀਰ ਉੱਚੀ ਸੋ ਮਾਰਾ ਬਾਕਾਰਾ, ਪ੍ਰਭੂ ਕੋ ਸੁਨਾਵੈ ਪਹਾੜੀ ਸੰਘਾਰਾ, ਬੜੇ ਬੇਗ ਸੋ ਬਾਇਓ ਜੈਸੇ ਬਹੰਤੀ, ਤਥਾ ਸੈਨ ਸਾਰੀ ਸੁਸੀਗ੍ਰੰ ਚਲੰਤੀ, ਤਥਾ ਮੇਘ ਉੱਠੇ ਹੜੰਗ ਨੀਰਾ ਚਾਲੇ, ਪਰਮਬਦ ਜੈਸੇ ਚਮੂ ਬੇਗ ਨਾਲੇ। ਇਸ ਤਰ੍ਹਾਂ ਇਹ ਫੌਜ ਦੇ ਚੱਲਣ ਦੇ ਨਾਲ ਧੂੜ ਉੱਡਦੀ ਹੈ, ਸੂਰਜ ਦਾ ਪ੍ਰਕਾਸ਼ ਢੱਕਿਆ ਗਿਆ, ਜਿਵੇਂ ਕਿਤੇ ਵੇਗ ਵਿੱਚ ਪੌਣ ਚੱਲਦੀ ਹੈ, ਇਸ ਤਰ੍ਹਾਂ ਘੋੜੇ ਚੱਲ ਰਹੇ ਹਨ। ਭੰਗਾਣੇ ਪਹੁੰਚ ਕੇ ਸ੍ਰੀ ਗੁਰੂ ਜੀ ਨੇ ਸਾਰੀ ਤਿਆਰੀ ਦੇਖੀ ਅਤੇ ਆਪਣੀ ਸੈਨਾ ਦੀ ਵਿਉਂਤ ਬੰਨ੍ਹੀ ਅਤੇ ਜਥੇ ਵੰਡ ਵੰਡ ਕੇ ਮੋਰਚਿਆਂ 'ਤੇ ਟਿਕਾਏ। ਸੈਨਾਪਤੀ ਜੀ ਲਿਖਦੇ ਹਨ, ਭੈ ਅਸਵਾਰ ਸੰਗਰਾਮ ਕੋ ਆਪ ਹੀ ਸਿੰਘ ਗੋਬਿੰਦ ਤੈਂ ਠੌਰ ਆਏ, ਡੰਕੀ ਘੋਰ ਜੈਸੇ ਭਈ ਠੌਰ ਤਹਿ ਬਜਤ ਨਿਸ਼ਾਨ ਮੋਹਰੇ ਸਹਾਏ, ਆਨ ਕੇ ਖੇਤ ਪੈ ਦੇਖ ਚੁਤ ਰੰਗ ਸਭ ਮੋਰਚੇ ਬਾਂਟ ਕੇ ਮਿਸਲ ਲਾਏ, ਬਜੀ ਹੈ ਭੇਰ ਕਰਨਾਏ ਸਰਨਾਏ ਸਭ ਸੁਣੇ ਤੇ ਸੂਰ ਹੋਏ ਲਾਲ ਆਏ। ਦੁਸ਼ਮਣ ਦਲਾਂ ਵਿੱਚ ਜੰਗ ਦਾ ਮੂਲ ਹਮਲਾਵਰ ਇਸ ਵੇਲੇ ਫਤਿਹ ਸ਼ਾਹ ਸੀ, ਜੋ ਪਦਾਰਥ ਵਾਲਾ ਤੇ ਨਿਤਯਗ ਪੁਰਖ ਚੰਗਾ ਭਲਾ ਰਾਜਾ ਸੀ, ਬਲੀ ਸੀ, ਸੂਰਬੀਰ ਸੀ, ਪਰ ਅੱਜ ਮੱਤ ਮਾਰੀ ਗਈ। ਭੀਮ ਚੰਦ ਜੋ ਯੁੱਧ ਦਾ ਪ੍ਰੇਰਕ ਸੀ, ਤੀਰ ਤੇ ਹੋਰ ਸ਼ਸਤਰ ਵਿਦਿਆ ਦਾ ਆਪਣੇ ਸਮੇਂ ਦਾ ਬੜਾ ਪ੍ਰਵੀਨ ਤੇ ਬਲੀ ਯੋਧਾ ਸੀ, ਰਾਜਾ ਹਰੀਚੰਦ ਵੀ ਉਸ ਤੋਂ ਘੱਟ ਨਹੀਂ ਸੀ, ਤੀਰ ਅੰਦਾਜ਼ੀ ਦਾ ਉਸਤਾਦ ਸੀ। ਐਸੇ ਐਸੇ ਸੂਰਮੇ ਉਸ ਵੇਲੇ ਸ਼ਤਰੂ ਦਲ ਵਿੱਚ ਸਨ, ਜਿਨ੍ਹਾਂ ਨਾਲ ਜੰਗ ਕਰਨਾ ਕੋਈ ਖੇਡ ਨਹੀਂ ਸੀ। ਗੁਰੂ ਸਾਹਿਬ ਇਸ ਵੇਲੇ ਚੜ੍ਹਦੀ ਜਵਾਨੀ, ਉਮਰਾਂ ਲਗਭਗ 20 ਕੁ ਬਰਸ, ਪਰ ਜੰਗ ਦਾ ਉਤਸ਼ਾਹ ਅਮਿਤ, ਤਨਖ ਵਿਦਿਆ ਵਿੱਚ ਕਮਾਲ ਦੀ ਪ੍ਰਵੀਨਤਾ ਤੇ ਆਪਣੀ ਸੈਨਾ ਵਿੱਚ ਜੋ ਸਰੀਰ ਦੇ ਨਾਲ ਦਿਲ ਦਾ ਬਲ ਭਰਿਆ ਸੀ ਨਾ, ਉਹ ਉਹਨਾਂ ਦੀ ਇੱਕ ਅਨੋਖੀ ਕਾਮਯਾਬੀ ਸੀ। ਐਸਾ ਸੈਨਾਪਤੀ ਜਿਸ ਦੀ ਸੈਨਾ ਦਾ ਇੱਕ ਇੱਕ ਵੀਰ ਤਨ ਦੇ ਟੋਟੇ ਕਰਵਾ ਲਏਗਾ, ਪਰ ਮਨ ਦਾ ਬਲੀ ਮੈਦਾਨ ਨਹੀਂ ਛੱਡੇਗਾ। ਵੈਰੀ ਦਲ ਹੁਣ ਜਮਨਾ ਪਾਰ ਕਰ ਚੁੱਕਾ ਸੀ ਤੇ ਉਰਾਰ ਆ ਕੇ ਪਰੇ ਬੰਨ ਖਲੋਤਾ ਆਪਣੇ ਡੇਰੇ ਨੂੰ। ਦਇਆ ਰਾਮ ਨੂੰ ਨਾਲ ਲੈ ਕੇ ਸ੍ਰੀ ਗੁਰੂ ਜੀ ਨੇ ਵੈਰੀ ਦਲ ਦੀ ਵੰਡ ਨੂੰ ਵੇਖਿਆ, ਕੋਖਿਆ। ਖੱਬੇ ਪਾਸੇ ਪਠਾਣੀ ਦਲ, ਸੱਜੇ ਪਾਸੇ ਰਾਜਿਆਂ ਦੀ ਫੌਜ ਖੜੀ, ਫਤਿਹ ਸ਼ਾਹ ਪਿੱਛੇ ਹੈ ਜੋ ਸਾਰੇ ਪ੍ਰਬੰਧ ਵੇਖ ਰਿਹਾ। ਹਰੀਚੰਦ ਹੰਡੂਰੀਆ ਸਭ ਤੋਂ ਵੱਧ ਕੇ ਪਰੇ ਵਿੱਚ ਖੜਾ ਸੀ। ਇਸ ਤਰ੍ਹਾਂ ਦੀ ਕੋਖ ਪੜਤਾਲ ਮੁੱਕੀ ਹੀ ਸੀ ਕਿ ਦੱਖਣ ਦਿਸ਼ਾ ਵੱਲ ਦੂਰ ਧੂੜ ਦਿਖਾਈ ਦਿੱਤੀ। ਨੰਦ ਚੰਦ ਨੇ ਇਹ ਵੇਖ ਕੇ ਆ ਕੇ ਖਬਰ ਦਿੱਤੀ ਕਿ ਇੱਕ ਸੈਨਾ ਆ ਰਹੀ ਜਾਪਦੀ ਹੈ। ਪਹਿਲਾਂ ਤਾਂ ਮੈਂ ਸੋਚੀ ਪੈ ਗਿਆ ਹਾਂ, ਪਰ ਇੱਕ ਦੂਤ ਨੇ ਖਬਰ ਲਿਆ ਕੇ ਦਿੱਤੀ ਹੈ ਕਿ ਪੀਰ ਬੁੱਧੂ ਸ਼ਾਹ ਆਪਣੇ 4 ਪੁੱਤਰ ਤੇ 700 ਜਵਾਨ ਲੈ ਕੇ ਆਇਆ ਹੈ। ਇਹ ਖਬਰ ਸੁਣ ਕੇ ਆਪ ਬੜੇ ਪ੍ਰਸੰਨ ਹੋਏ ਤੇ ਸੰਗੋ ਸ਼ਾਹ ਵੱਲ ਹੁਕਮ ਗਿਆ ਕਿ ਆਪਣੀ ਵੰਡ ਵਿੱਚ ਨਵੀਂ ਸੈਨਾ ਦਾ ਪ੍ਰਬੰਧ ਵਿਚਾਰ ਕੇ ਬੁੱਧੂ ਸ਼ਾਹ ਜੀ ਨੂੰ ਦੱਸ ਦੇਵੋ। ਬੁੱਧੂ ਸ਼ਾਹ ਦੀ ਕੁਮਕ ਦੀ ਖਬਰ ਸਾਰੇ ਸਿੱਖ ਦਲ ਵਿੱਚ ਫੈਲ ਗਈ, ਜਿਸ ਨਾਲ ਇੱਕ ਨਵਾਂ ਉਤਸ਼ਾਹ ਜਾਗ ਗਿਆ। ਸਭ ਦੇ ਦਿਲ ਦੁੱਗਣੇ ਹੋ ਗਏ, ਉਮਾਂ ਹੋਰ ਚੜ੍ਹ ਗਿਆ। ਸੰਗੋ ਸ਼ਾਹ ਨੇ ਗੁਰੂ ਜੀ ਦੀ ਸਲਾਹ ਨਾਲ ਆਪਣੇ ਦਾਓ ਘਾਓ ਦੇ ਪ੍ਰਬੰਧ ਬੱਧੇ ਹੋਏ ਸਨ, ਰਣਥੰਭਾ ਗੱਢ ਦਿੱਤਾ ਸੀ। ਵਿਚਾਰਾਂ ਹੋ ਰਹੀਆਂ ਸਨ ਕਿ ਹਮਲਾ ਅਸੀਂ ਇੱਕਦਮ ਕਰੀਏ ਕਿ ਪਹਿਲਾ ਵਾਰ ਸ਼ਤਰੂ ਦਾ ਤੱਕੀਏ। ਇਹਨੇ ਨੂੰ ਅਚਾਨਕ ਉੱਪਰੋਂ ਵਾਰ ਹੋ ਗਿਆ। ਸੰਗੋ ਸ਼ਾਹ ਵੱਲੋਂ ਹੁਣ ਬੰਦੂਕਾਂ ਦੀ ਪਰਮਾਰ ਹੋਈ, ਪਰ ਉਹ ਬੜੇ ਵੇਗ ਵਿੱਚ ਉਮੜੇ ਆ ਰਹੇ ਸਨ ਔਰ ਹਵਾ ਵਾਂਗ ਵੇਗ ਬੰਨੇ ਹੋਏ ਅੱਗੇ ਵੱਧ ਰਹੇ ਸਨ। ਇੱਧਰ ਦੇ ਬੰਦੂਕਾਂ ਦੇ ਜਮੂਰਿਆਂ ਦੇ ਧੂਏ ਉਹਨਾਂ ਨੂੰ ਹਨੇਰਾ ਪਾ ਰਹੇ ਸਨ, ਉਹਨਾਂ ਦੇ ਤੀਰ ਗੋਲੀ ਨਿਸ਼ਾਨੇ 'ਤੇ ਘੱਟ ਬੈਠਦੇ ਸਨ, ਇੱਧਰ ਦੇ ਬਹੁਤ ਨਿਸ਼ਾਨੇ ਬੈਠਦੇ ਸਨ, ਪਰ ਉਹ ਵੱਧਦੇ ਵੱਧਦੇ ਇੱਕ ਐਸੀ ਟਿਕਾਣੇ ਆਏ ਜਿੱਥੇ ਇੱਕ ਨੀਵੇਂ ਥਾਂ ਸੰਗੋ ਸ਼ਾਹ ਦੇ ਬੰਦੂਕ 'ਚ ਹੀ ਲੁਕੇ ਬੈਠੇ ਸਨ। ਇਹਨਾਂ ਦੀਆਂ ਭਰੀਆਂ ਤੋੜੇਦਾਰ ਬੰਦੂਕਾਂ ਦੀ ਇੱਕ ਵਾਰਗੀ ਝਾੜ ਚੜ੍ਹੀ, 300-400 ਦੇ ਲਗਭਗ ਪਹਾੜੀਏ ਉਸ ਥਾਂ 'ਤੇ ਸੱਥਰ ਹੋ ਕੇ ਲਿਟ ਗਏ। ਇਸ ਤੋਂ ਵਧੇ ਆ ਰਹੇ ਟਿਕਾਣੇ 'ਤੇ ਪਿਛਲੇ ਠਿਟਕ ਗਏ, ਇੱਧਰੋਂ ਫਿਰ ਗੋਲੀਆਂ ਚੱਲੀਆਂ, ਸ਼ਿਸ਼ਤਾਂ ਵਧੀਆਂ ਗਈਆਂ, ਇਸ ਤਰ੍ਹਾਂ 200-300 ਪਹਾੜੀਆ ਹੋਰ ਲਿਟ ਗਿਆ। ਤਾਂ ਹਰੀਚੰਦ ਨੇ ਫੌਜ ਨੂੰ ਪਿੱਛੇ ਹਟਾ ਲਿਆ ਅਤੇ ਖੱਬੇ ਪਾਸੇ ਹੋ ਗਿਆ। ਫਤਿਹ ਸ਼ਾਹ ਨੇ ਪੁੱਛਿਆ, ਹਰੀਚੰਦ